ਜਿਹੜਾ ਦੀਵਾ ਬਲਦਾ ਪਿਆ ਸੀ ਸ਼ੂਦਰ ਦਾ, ਉਸ ਦੀਵੇ ਦੀ ਬੱਤੀ ਬਲਦੀ ਹੋਈ ਜੋਤ ਨਾਲ ਸਵਰਨ ਜਾਤੀ ਵਾਲੇ ਦੀ ਦੀਵੇ ਦੀ ਜੋਤ ਬਾਲ ਦਿੱਤੀ ਤੇ ਦੋਨੋਂ ਇੱਕ ਦੂਜੇ ਦੇ ਨੇੜੇ ਰੱਖ ਦਿੱਤੇ। ਕਹਿਣ ਲੱਗੇ ਹੁਣ ਝਾਤੀ ਮਾਰ ਕੇ ਦੇਖੋ ਤੁਹਾਡੇ ਦੋਨਾਂ ਦੇ ਥੱਲੇ ਹਨੇਰਾ ਹੈ। ਕਹਿਣ ਲੱਗਾ ਨਹੀਂ, ਦੋਨਾਂ ਥੱਲੇ ਹਨੇਰਾ ਨਹੀਂ। ਉਹਨੇ ਇੱਕ ਕੰਮ ਕੀਤਾ, ਦੋਨਾਂ ਦੀਵਿਆਂ ਦੇ ਮੂੰਹ ਜੋੜ ਦਿੱਤੇ, ਮੂੰਹ ਜੋੜੇ ਤੇ ਜੋਤ ਅੱਗ ਇੱਕ ਹੋ ਗਈ। ਉਹਨੇ ਕਿਹਾ ਹੁਣ ਮੈਨੂੰ ਬੋਲ ਕੇ ਦੱਸੋ ਤੇਰੀ ਜੋਤ ਕਿਹੜੀ ਤੇ ਸ਼ੂਦਰ ਦੀ ਜੋਤ ਕਿਹੜੀ। ਉਹਨੇ ਕਿਹਾ ਬਾਬਾ ਜਦੋਂ ਬਲ ਪਈਏ ਉਦੋਂ ਅੱਧਾ ਹਨੇਰਾ ਤਾਂ ਉਦੋਂ ਗਿਆ, ਜਦੋਂ ਨੇੜੇ ਖੋ ਜਾਈਏ ਥੱਲੇ ਦੇ ਹਨੇਰੇ ਚਲੇ ਗਏ, ਤੇ ਜਦੋਂ ਇੱਕ ਦੂਜੇ ਦੀ ਜੋਤ ਨਾਲ ਜੋਤ ਮਿਲ ਗਈ, ਜੋਤ ਦੀ ਕਿਹੜੀ ਜਾਤ ਹੁੰਦੀ ਹੈ, ਜੋਤ ਦਾ ਕਿਹੜਾ ਮਜ਼ਹਬ ਹੁੰਦਾ, ਖਿਮਾ ਕਰਿਓ ਜੋਤ ਦੀ ਕਿਹੜੀ ਸ਼ਰ੍ਹਾ ਹੁੰਦੀ ਹੈ। ਨਹੀਂ ਮਾਲਕਾ, ਜਿੱਥੇ ਜੋਤ ਮਿਲ ਜਾਏ ਉੱਥੇ ਵਖਰੇਵਾਂ ਖਤਮ ਹੋ ਜਾਂਦਾ। ਸੱਚ, ਜੇ ਜਿਸ ਨੇ ਵੀ ਇਹ ਕਹਾਣੀ ਦਿੱਤੀ ਉਹਨੇ ਸੱਚ ਕਿਹਾ। ਧਰਮ ਇੱਕ ਦੀਵਾ ਹੈ, ਇਹਨੇ ਚਾਨਣ ਦੇਣਾ, ਪਰ ਗੁਰਮੁਖੋ ਪੂਰੇ ਦਾ ਪੂਰਾ ਜ਼ੋਰ ਹਰ ਧਰਮ ਦੇ ਦੀਵਿਆਂ ਦਾ ਆਪਸ ਵਿੱਚ ਲੱਗਾ। ਮੇਰੀ ਮਰਿਆਦਾ ਠੀਕ, ਮੇਰੀ ਸ਼ਰ੍ਹਾ ਠੀਕ, ਮੈਂ ਸਭ ਤੋਂ ਉੱਚਾ, ਤੇ ਧਰਮ ਦੇ ਦੀਵੇ ਆਪਸ ਵਿੱਚ ਧਰਮ ਦੇ ਨਾਂ ਤੇ ਖਹਿ ਰਹੇ ਨੇ। ਕਿਮਾ ਕਰਿਓ ਇਕੱਲੇ ਨਾਮ ਦੇ ਦੀਵੇ ਨੇ ਬਲੇ ਨਹੀਂ, ਜਿਸ ਦਿਨ ਦੀਵਾ ਬਲ ਗਿਆ ਉਸ ਦਿਨ ਹਨੇਰਾ ਚੁੱਕਿਆ ਜਾਣਾ, ਤੇ ਜਿਸ ਦਿਨ ਹਨੇਰਾ ਚੁੱਕਿਆ ਗਿਆ ਉਸ ਦਿਨ ਦਵੈਸ਼ ਮਿਟੇਗੀ, ਕਿਉਂਕਿ ਜੋਤ ਕੇਵਲ ਹਜ਼ਾਰਾਂ ਦੀਵਿਆਂ ਦੀ ਇੱਕ ਹੀ ਹੈ। ਇੱਥੇ ਇੱਕ ਬੇਨਤੀ ਹੈ, ਬਾਬਾ ਨਾਨਕ ਜੀ ਨੇ ਆਪਣੀ ਰਸਨਾ ਤੋਂ ਬਚਨ ਬੇਅੰਤ ਕਹੇ। ਭਾਈ ਸਾਹਿਬ ਨੇ, ਮੈਂ ਤਾਂ ਕਈ ਵਾਰੀ ਸੋਚਣਾ, ਗੁਰੂ ਨਾਨਕ ਸਾਹਿਬ ਝਗੜਦੇ ਹੋਏ ਦੀਵਿਆਂ ਕੋਲ ਗਏ, ਉਹਨਾਂ ਕਿਹਾ ਤੁਸੀਂ ਬੁੱਝੇ ਹੋ, ਬਲ ਪਾਓ ਤੇ ਝਗੜਾ ਖਤਮ। ਮਹਾਰਾਜ ਜੀ ਨੇ ਵੀ ਬਾਣੀ 'ਚ ਕਿਹਾ, ਗੁਰੂ ਅਰਜਨ ਦੇਵ ਨੇ, ਕਿ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕੱਲ ਉਧਰੀ, ਇੱਕ ਨਾਮ ਧਰਮ, ਇੱਕ ਨਾਮ ਦੀ ਜੋਤ ਬਾਲ ਕੇ ਲੋਕਾਂ ਦਾ ਪਾਰ ਉਤਾਰਾ ਕਰ ਦਿੱਤਾ। ਸਭ ਕੱਲ ਕੁੱਲ ਉਧਰੀ ਇੱਕ ਨਾਮ ਧਰਮ, ਸਭ ਕੱਲ ਉਧਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ, ਇੱਕ ਪਰਮਾਤਮਾ। ਹਜ਼ੂਰ ਨੇ ਕਿਹਾ, ਦੇਖੋ ਝਗੜੋ ਨਾ, ਇਹਨੂੰ ਸਮਝੋ ਤੇ ਅੰਦਰ ਦੀਵੇ ਬਾਲੋ। ਅੱਜ ਜਿਹੜਾ ਅਮੋਲਕ ਪਦਾ ਹੈ ਇਹਦੇ ਅਰਥ ਆਪਾਂ ਇੱਕ ਇੱਕ ਤੁਕਦੇ ਕਰਨੇ ਨੇ, ਤੇ ਮੈਂ ਆਰੰਭ 'ਚ ਤਾਂ ਬੇਨਤੀ ਕੀਤੀ ਕਿ ਥੋੜ੍ਹਾ ਜਿਹਾ ਸੰਕੀਰਣਤਾ ਤੋਂ ਰਹਿ ਧੋ ਕੇ ਜੋ ਗੁਰੂ ਜੀ ਕਹਿੰਦੇ ਨੇ, ਅੱਖਾਂ ਨਾ ਮੀਟੇ ਇਨਸਾਨ। ਮਹਾਰਾਜ ਕਹਿੰਦੇ ਨੇ, ਵੇਦ ਪੁਰਾਣ ਸਿਮ੍ਰਿਤ ਮੈਂ ਦੇਖ, ਸਸੀਅਰ ਸੂਰ ਨਖਿਅਤਰ ਮਹਿ ਏਕ। ਵੇਦ ਚਾਰ ਵੇਦ ਨੇ, ਪੁਰਾਣ 18 ਪੁਰਾਣ ਨੇ, ਸਿਮ੍ਰਿਤ 27 ਸਿਮ੍ਰਤੀਆਂ ਨੇ, ਮੈਂ ਦੇਖ। ਮੈਂ ਤਾਂ ਬੇਨਤੀ ਕੀਤੀ ਇਸ ਬਚਨ ਨੂੰ ਅਰਥ ਆਪਾਂ ਉਲਟੀਏ ਨਾ ਦਵੈਸ਼ ਵਸ ਹੋ ਕੇ, ਚਾਰ ਵੇਦਾਂ ਵਿੱਚੋਂ, 18 ਪੁਰਾਣਾਂ ਵਿੱਚੋਂ, 27 ਸਿਮ੍ਰਤੀਆਂ ਵਿੱਚੋਂ ਉਸ ਇੱਕ ਪਰਮਾਤਮਾ ਦੇ ਗਿਆਨ ਨੂੰ ਦੇਖ, ਉਹਨੂੰ ਤੱਕ। ਵੇਦ ਪੁਰਾਣ ਸਿਮ੍ਰਤ ਮੈਂ ਦੇਖ, ਸਸੀਅਰ ਸਸੀਅਰ ਚੰਦਰਮਾ, ਸੂਰ ਸੂਰਜ, ਨਖਿਅਤਰ ਅਨਖਸ਼ਤਰ ਚਮਕਦੇ ਹੋ ਤਾਰੇ, ਮੈਂ ਏਕ, ਇਹਨਾਂ ਸਾਰਿਆਂ ਦੇ ਵਿੱਚ ਕੇਵਲ ਇੱਕ ਹੈ। ਆਓ ਇਹਨਾਂ ਦੋ ਤੁਕਾਂ ਨੂੰ ਥੋੜ੍ਹਾ ਜਿਹਾ ਬਾਣੀ 'ਚੋਂ ਦੇਖੀਏ। ਵੇਦ ਪੁਰਾਣ ਸਿਮ੍ਰਤੀਆਂ, ਅਸੀਂ ਸਾਰੇ ਸਵੀਕਾਰਨੇ ਹਾਂ ਕਿ ਦੁਨੀਆਂ ਦਾ ਸਭ ਤੋਂ ਪੁਰਾਤਨ ਗ੍ਰੰਥ ਜੋ ਹੈ ਉਹ ਰਿਗਵੇਦ ਹੈ। ਵੇਦ ਵਿਦ ਧਾਤੂ ਵਿੱਚੋਂ ਪੈਦਾ ਹੋਇਆ, ਇਸ ਦਾ ਅਖਰੀ ਅਰਥ ਹੈ ਗਿਆਨ। ਵੇਦ ਦਾ ਅਖਰੀ ਅਰਥ ਹੈ ਗਿਆਨ। ਪਹਿਲਾਂ ਵੇਦ ਮੋਖਕ ਤੇ ਸਰੋਤ ਦੇ ਰੂਪ ਵਿੱਚ ਵੀ ਸੀ। ਆਮ ਤੌਰ 'ਤੇ ਕਿਹਾ ਜਾਂਦਾ ਵੇਦ ਦੇ ਬਾਰੇ, ਵੇਦ ਈਸ਼ਵਰੀ ਬਾਣੀ ਹੈ, ਪਹਿਲੀ ਗੱਲ। ਦੂਜਾ ਕਿਹਾ ਜਾਂਦਾ ਕਿ ਪੁਰਾਤਨ ਰਿਸ਼ੀਆਂ ਦੇ ਵੱਖ ਵੱਖ ਸਮੇਂ ਉਚਾਰਨ ਕੀਤੇ ਹੋਏ ਇਹ ਸ਼ਲੋਕ ਨੇ। ਤੀਸਰਾ ਕਿਹਾ ਜਾਂਦਾ ਕਿ ਬ੍ਰਹਮਾ ਜੀ ਦੇ ਮੁੱਖ ਤੋਂ ਉਚਾਰੀ ਹੋਈ ਰਚਨਾ ਹੈ, ਇਹ ਸ਼ਬਦ ਕਹੇ ਜਾਂਦੇ ਨੇ। ਮੈਂ ਇੱਧਰ ਨਹੀਂ ਤੁਰਨਾ ਵੀ ਕਿਵੇਂ ਜਾਂ ਕਿਸ ਤਰ੍ਹਾਂ, ਪਰ ਦੇਖੋ ਇਹ ਵੇਦ ਸਦੀਆਂ ਤੱਕ ਮੌਖਿਕ ਰੂਪ ਵਿੱਚ ਰਹੇ। ਇਸ ਲਈ ਸ਼ਬਦ ਵਰਤਿਆ ਗਿਆ ਸ਼ਰੂਤੀ। ਸ਼ਰੂਤੀ ਦਾ ਅਰਥ ਹੈ ਸੁਣਿਆ ਹੋਇਆ ਗਿਆਨ, ਸੁਣੇ ਹੋਏ ਸ਼ਬਦ। ਕਿੰਨਾ ਕੁ ਉਹਨਾਂ ਪੁਰਾਤਨ ਰਿਸ਼ੀਆਂ ਮੁਨੀਆਂ ਧਰਮਾਤਮਾ ਦਾ ਅੰਦਰ ਇਕਾਗਰ ਸੀ, ਸਦੀਆਂ ਤੱਕ ਉਹਨਾਂ ਨੇ ਇਸ ਗਿਆਨ ਨੂੰ ਆਪਣੀ ਸਰੋਤ ਵਿੱਚ ਆਪਣੇ ਅੰਦਰ ਸਾਂਭਿਆ, ਲਿਖਤ 'ਚ ਨਹੀਂ ਆਇਆ, ਸਿਰਫ ਮੁੱਖ ਤੋਂ ਬੋਲਦੇ ਰਹੇ, ਅਗਲੇ ਸੁਣਦੇ ਰਹੇ। ਇਹੀ ਕਾਰਨ ਕਿ ਉਹਨਾਂ ਨੂੰ ਸ਼ਰੂਤੀ ਕਿਹਾ ਗਿਆ, ਸੁਣਿਆ ਹੋਇਆ। ਤੇ ਇਹਦੇ ਤੋਂ ਸ਼ਬਦ ਬਣਿਆ ਹੈ ਸ਼ਰੋਤ, ਸ਼ਰੋਤਾ, ਸੁਣਨ ਵਾਲਾ। ਵੇਦ ਤੋਂ ਜਿਹੜੇ ਅਗਲੇ ਗ੍ਰੰਥ ਨੇ ਉਹਨਾਂ ਨੂੰ ਆਪਾਂ ਕਹਾਂਗੇ ਉਪਨਿਸ਼ਦ। ਉਪਨਿਸ਼ਦ, ਉਪਨਿਸ਼ਦ ਜੋ ਹੈ ਇਹਦੇ ਵੈਸੇ ਅੱਖਰੀ ਅਰਥ ਨੇ, ਉਪ ਦਾ ਅਰਥ ਹੈ ਨੇੜੇ ਤੇ ਨਿਸ਼ਦ ਦਾ ਅਰਥ ਹੈ ਬੈਠਣਾ। ਉਪਨਿਸ਼ਦ ਆਪਾਂ ਪੰਜਾਬੀ ਚ ਕਹਿੰਦੇ ਹਾਂ, ਹਿੰਦੀ ਚ ਉਪਨਿਖਿਦ ਸ਼ਬਦ ਵਰਤਿਆ ਜਾਂਦਾ, ਉਪਨਿਸ਼ਦ ਵੀ ਕਿਹਾ ਜਾਂਦਾ ਹੈ। ਉਪਨਿਸ਼ਦ ਨੇੜੇ ਬੈਠ ਕੇ ਲਿਆ ਹੋਇਆ ਗਿਆਨ, ਜੋ ਵਿਦਿਆਰਥੀਆਂ ਨੇ ਨੇੜੇ ਬੈਠ ਕੇ ਸਿੱਖਿਆ ਉਸ ਨੂੰ ਉਪਨਿਸ਼ਦ, ਉਪਨਿਖਿਦ ਸ਼ਬਦ ਕਹਿ ਦਿੱਤਾ। ਉਸ ਤੋਂ ਅੱਗੇ ਹੁੰਦਾ ਹੈ ਸ਼ਾਸਤਰ। ਸ਼ਾਸਤਰ ਇਹ ਫਿਲੋਸਫੀ ਹੈ। ਰਿਸ਼ੀ ਦਾ ਅੱਖਰੀ ਅਰਥ, ਰਿਖੀ ਦਾ ਅਰਥ ਹੁੰਦਾ ਵੇਖਣ ਵਾਲਾ। ਫਿਲੋਸਫੀ ਨੂੰ ਆਪਾਂ ਦਰਸ਼ਨ ਵੀ ਕਹਿੰਦੇ ਹਾਂ, ਖੱਟ ਦਰਸ਼ਨ ਵੀ ਸ਼ਬਦ ਵਰਤਿਆ ਜਾਂਦਾ। ਛੇ ਸ਼ਾਸਤਰ, ਰਿਖੀ ਵੇਖਣ ਵਾਲਾ ਤੇ ਦਰਸ਼ਨ ਦਾ ਅਰਥ ਦਰਸਾਉਣ ਵਾਲਾ, ਦੇਖਣ ਵਾਲਾ ਤੇ ਦਰਸਾਉਣ ਵਾਲਾ। ਸ਼ਾਸਤਰ ਛੇ ਨੇ। ਉਸ ਤੋਂ ਅੱਗੇ ਆਪਾਂ ਸਿਮਰਤੀਆਂ ਦੀ ਗੱਲ ਕਰ ਸਕਦੇ, ਪਰ ਅਸਲ ਜੋ ਬੇਨਤੀ ਮੈਂ ਆਪਣੇ ਦਾਇਰੇ ਵਿੱਚ ਰਹਾਂ ਕਿ ਚਾਰ ਵੇਦ ਨੇ, 18 ਪੁਰਾਣ ਨੇ, 6 ਸ਼ਾਸਤਰ ਨੇ, ਸਿਮਰਤੀਆਂ ਨੇ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਬਖੇੜਾ ਕਰਨ ਦੀ ਥਾਂ ਤੂੰ ਲਤੀਫ ਅਕਲ ਨਾਲ, ਬੋਧਕ ਤਲ ਨਾਲ ਇਸ ਦੇ ਗਿਆਨ ਨੂੰ ਪਰਮਾਤਮਾ ਦੇ ਦਿੱਤੇ ਹੋਏ ਗਿਆਨ ਦੇ ਰੂਪ ਵਿੱਚ ਦੇਖ। ਵੇਦ ਪੁਰਾਣ ਸਿਮਰਤ ਮੈਂ ਦੇਖ, ਫਿਰ ਕਿਵੇਂ? ਇੱਕ ਸ਼ਾਸਤਰ ਫਿਲੋਸਫੀ ਹੈ, ਸ਼ਾਸਤਰ ਕਹਿ ਲਈਏ ਦਰਸ਼ਨ। ਵੈਸੇ ਫਿਲੋਸਫੀ ਦੇ ਅਰਥ ਵੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਨੇ ਫਿਲੋ ਦਾ ਅਰਥ ਕੀਤਾ ਪ੍ਰੇਮ ਤੇ ਸੋਫੀਆ ਦਾ ਅਰਥ ਕੀਤਾ ਇਲਮ, ਇਲਮ ਨੂੰ ਪਿਆਰ ਕਰਨ ਵਾਲਾ ਫਿਲੋਸਫੀ। ਉਹ ਕਹਿੰਦੇ ਨੇ ਹਜ਼ੂਰ ਦੀ ਬਾਣੀ ਵਿੱਚੋਂ ਕਿ 6 ਸ਼ਾਸਤਰ ਨੇ। ਤਰਕ ਕਰਨ ਵਾਲਾ ਕਹੇਗਾ ਇੱਕ ਸ਼ਾਸਤਰ ਦੂਜੇ ਨਾਲ ਉਹਦੇ ਵਿਚਾਰ ਨਹੀਂ ਮਿਲ ਰਹੇ, ਉਹਨਾਂ ਦਾ ਉਪਦੇਸ਼, ਉਹਨਾਂ ਦਾ ਗਿਆਨ ਅਲਹਿਦਾ ਅਲਹਿਦਾ, ਤੇ ਅਲਹਿਦਾ ਅਲਹਿਦਾ ਨੂੰ ਕਿਵੇਂ ਮੰਨ ਲਈਏ? ਇੱਕ ਆਓ ਅਸੀਂ ਰੋਜ਼ ਇੱਕ ਬਚਨ ਪੜ੍ਹਨੇ ਆ, ਵੱਖ ਵੱਖ ਹੁੰਦਿਆਂ ਹੋਇਆਂ ਵੀ ਉਹਨਾਂ ਵਿੱਚ ਇੱਕ ਵਰਤ ਰਿਹਾ, ਇੱਕ ਕਿਵੇਂ ਵਰਤ ਰਿਹਾ? ਉਹ ਬਚਨ ਹੈ 6 ਘਰ, 6 ਗੁਰ, 6 ਉਪਦੇਸ਼। 6 ਘਰ ਦੇ ਅਰਥ ਨੇ 6 ਸ਼ਾਸਤਰ, 6 ਗੁਰ, 6 ਗੁਰ ਦਾ ਅਰਥ 6 ਸ਼ਾਸਤਰਾਂ ਦੇ 6 ਰਚੈਤਾ ਰਿਸ਼ੀ, ਉਹਨਾਂ ਦੇ ਰਚਨਹਾਰੇ। 6 ਉਪਦੇਸ਼, ਉਹਨਾਂ 6ਾਂ ਦੇ ਉਪਦੇਸ਼ ਵੀ 6ਾਂ ਦੇ ਵੱਖ ਵੱਖ ਨੇ। 6 ਘਰ, 6 ਗੁਰ, 6 ਉਪਦੇਸ਼। ਪਰ ਹਜ਼ੂਰ ਕਹਿੰਦੇ ਤੂੰ ਇਹ ਦੇਖ ਗੁਰ, ਗੁਰ ਏਕੋ ਵੇਸ਼ ਅਨੇਕ, ਗੁਰ ਗੁਰ ਏਕੋ, ਉਸ ਸਾਰਿਆਂ ਦਾ ਗੁਰ ਗੁਰ, ਸ਼੍ਰੋਮਣੀ ਗੁਰੂ, ਸਭ ਨੂੰ ਗਿਆਨ ਦੇਣ ਵਾਲਾ। ਏਕੋ ਦਾ ਅਰਥ ਹੈ ਇੱਕ ਪਰਿਪੂਰਨ ਪਰਮਾਤਮਾ ਹੈ। 6 ਸ਼ਾਸਤਰ ਨੇ, 6 ਰਚੈਤਾ ਨੇ, 6 ਉਪਦੇਸ਼ ਨੇ। ਉਹ ਭਾਈ ਸੱਜਣਾ ਉੱਠ, ਇਸ ਅਨੇਕਤਾ ਵਿੱਚੋਂ ਏਕਤਾ